ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਅਲਬਰਟਾ ਦੀ ਆਬਾਦੀ ਵਿੱਚ ਹੋਇਆ ਰਿਕਾਰਡ ਵਾਧਾ। ਓਨਟੇਰੀਓ ਦੇ 4 ਸਕੂਲ ਬੋਰਡਸ ਨੇ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਟਿਕਟੌਕ 'ਤੇ ਠੋਕਿਆ ਮੁਕੱਦਮਾ। ਫੈਡਰਲ ਸਰਕਾਰ ਵੱਲੋਂ ਆਗਾਮੀ ਬਜਟ ਵਿੱਚ ਕਿਰਾਏਦਾਰਾਂ ਦੇ ਅਧਿਕਾਰ ਮਜ਼ਬੂਤ ਕਰਨ ਦਾ ਵਾਅਦਾ। ਅਣਉਚਿਤ ਢੰਗ ਨਾਲ ਮਹਾਂਮਾਰੀ ਬੈਨੀਫਿਟਸ ਕਲੇਮ ਕਰਨ ਕਰਕੇ CRA ਨੇ 232 ਮੁਲਾਜ਼ਮ ਨੌਕਰੀ ਤੋਂ ਕੱਢੇ। ਅਤੇ ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ। ਪਿਛਲੇ ਸਾਲ ਅਲਬਰਟਾ ਦੀ ਆਬਾਦੀ ਦੇ ਵਿਕਾਸ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਅਲਬਰਟਾ ਦੇ ਆਬਾਦੀ ਵਿਕਾਸ ਵਿੱਚ ਕੁਝ ਹਿੱਸਾ ਅੰਤਰਰਾਸ਼ਟਰੀ ਪ੍ਰਵਾਸ ਅਤੇ ਕੁਝ ਯੋਗਦਾਨ ਕੈਨੇਡਾ ਦੇ ਬਾਕੀ ਸੂਬਿਆਂ ਤੋਂ ਹੁੰਦੇ ਪ੍ਰਵਾਸ ਯਾਨੀ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਦਾ ਰਿਹਾ। ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅਨੁਮਾਨ ਜਾਰੀ ਹੋਏ ਨੇ ਬੁੱਧਵਾਰ ਨੂੰ ਅਤੇ ਉਹਨਾਂ ਦੇ ਮੁਤਾਬਕ 1 ਜਨਵਰੀ ਤੱਕ ਦੇ ਯਾਨੀ ਡੇਟਾ ਦੇ ਅਨੁਸਾਰ ਅਲਬਰਟਾ ਦੀ ਆਬਾਦੀ ਹੁਣ 4.8 ਮਿਲੀਅਨ ਤੋਂ ਵੱਧ ਦਰਜ ਹੋਈ ਹੈ। ਯਾਨੀ ਕਿ 1 ਸਾਲ ਪਹਿਲਾਂ ਦੇ ਮੁਕਾਬਲੇ ਇਹ 2,02,324 ਲੋਕਾਂ ਦਾ ਵਾਧਾ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਐਨੂਅਲ ਵਾਧਾ ਹੈ। ਅਲਬਰਟਾ ਨੇ ਇੰਟਰ ਪ੍ਰੋਵਿੰਸ਼ੀਅਲ ਯਾਨੀ ਅੰਤਰ ਸੂਬਾਈ ਪ੍ਰਵਾਸ ਦਾ ਵੀ ਨੈਸ਼ਨਲ ਰੈਕਰਡ ਤੋੜ ਦਿੱਤਾ ਹੈ। ਪਿਛਲੇ ਸਾਲ ਅਲਬਰਟਾ ਛੱਡ ਕੇ ਜਾਣ ਵਾਲਿਆਂ ਅਤੇ ਅਲਬਰਟਾ ਆਉਣ ਵਾਲਿਆਂ ਵਿੱਚ ਜਿਹੜਾ ਨੈੱਟ ਗੇਨ ਸੀ ਉਹ 55,245 ਵਧੇਰੇ ਲੋਕ ਸੀਗਾ। ਯਾਨੀ 55,000 ਤੋਂ ਜ਼ਿਆਦਾ ਲੋਕ ਅਲਬਰਟਾ ਪਹੁੰਚੇ ਦਰਜ ਕੀਤੇ ਗਏ ਨੇ। ਜ਼ਿਆਦਾਤਰ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਪ੍ਰਵਾਸ ਹੋਇਆ ਹੈ ਯਾਨੀ ਅਲਬਰਟਾ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਆਏ ਨੇ ਹੋਰ ਸੂਬਿਆਂ ਤੋਂ ਉਹ ਓਨਟੈਰੀਓ ਅਤੇ BC ਤੋਂ ਆਏ ਨੇ। 38,236 ਲੋਕ ਓਨਟੈਰੀਓ ਤੋਂ ਅਲਬਰਟਾ ਪਹੁੰਚੇ ਅਤੇ 14,860 ਲੋਕਾਂ ਨੇ ਅਲਬਰਟਾ ਤੋਂ ਓਨਟੈਰੀਓ ਵੱਲ ਨੂੰ ਕੂਚ ਕੀਤਾ। ਪਰ ਫਿਰ ਵੀ ਯਾਨੀ ਕਿ ਜਿਹੜਾ ਨੈੱਟ ਗੇਨ ਹੋਇਆ ਉਹ 23,000 ਤੋਂ ਵੱਧ ਬੰਦੇ ਅਲਬਰਟਾ ਪਹੁੰਚੇ ਦਰਜ ਕੀਤੇ ਗਏ। ਇਸੇ ਤਰ੍ਹਾਂ ਪਿਛਲੇ ਸਾਲ 37,650 ਲੋਕ ਬ੍ਰਿਟਿਸ਼ ਕੋਲੰਬੀਆ ਤੋਂ ਅਲਬਰਟਾ ਪਹੁੰਚੇ ਅਤੇ 22,400 ਬੰਦਾ ਅਲਬਰਟਾ ਤੋਂ BC ਵੱਲ ਨੂੰ ਗਿਆ। ਯਾਨੀ ਇੱਥੇ ਵੀ 15,000 ਤੋਂ ਜ਼ਿਆਦਾ ਜਿਹੜਾ ਹੈ ਅਲਬਰਟਾ ਪਹੁੰਚਣ ਵਾਲਿਆਂ ਦਾ ਨੈੱਟ ਗੇਨ ਕੰਸੀਡਰ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਦੌਰਾਨ ਅਲਬਰਟਾ ਦੇ ਜਿਹੜਾ ਪਾਪੂਲੇਸ਼ਨ ਗਰੋਥ ਹੈ ਉਹਦਾ 27% ਹਿੱਸਾ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਦਾ ਰਿਹਾ। ਪਰਮਾਨੈਂਟ ਇਮੀਗ੍ਰੇਸ਼ਨ ਦੀ ਹਿੱਸੇਦਾਰੀ 26% ਅਤੇ ਨੈਚੁਰਲ ਪਾਪੂਲੇਸ਼ਨ ਗਰੋਥ ਜਿਹਦੇ ਵਿੱਚ ਮੌਤਾਂ ਦੇ ਮੁਕਾਬਲੇ ਵਧੇਰੇ ਜਨਮ ਹੈ ਉਹਦੀ ਕੰਟਰੀਬਿਊਸ਼ਨ 8% ਦਰਜ ਕੀਤੀ ਗਈ। ਹਾਲਾਂਕਿ ਸਭ ਤੋਂ ਵੱਡਾ ਹਿੱਸਾ ਟੈਂਪਰੇਰੀ ਇੰਟਰਨੈਸ਼ਨਲ ਮਾਈਗ੍ਰੇਸ਼ਨ ਦਾ ਸੀਗਾ। ਅਲਬਰਟਾ ਦੇ ਆਬਾਦੀ ਵਾਧੇ ਵਿੱਚ ਹੋਰ ਦੇਸ਼ਾਂ ਤੋਂ ਆਏ ਗੈਰ ਪਰਮਾਨੈਂਟ ਰੈਜ਼ੀਡੈਂਟਸ ਦੀ ਹਿੱਸੇਦਾਰੀ 39% ਦਰਜ ਕੀਤੀ ਗਈ ਹੈ। ਸਾਲ ਦਰ ਸਾਲ ਪੱਧਰ 'ਤੇ ਅਲਬਰਟਾ ਦੀ ਆਬਾਦੀ ਵਿੱਚ 4.4% ਦਾ ਵਾਧਾ ਹੋਇਆ ਅਤੇ ਅਲਬਰਟਾ ਹੁਣ ਦੇਸ਼ ਦੀ 11.8% ਆਬਾਦੀ ਨੂੰ ਰੈਪ੍ਰਜੈਂਟ ਕਰਦਾ ਹੈ, ਜੋ ਕਿ ਇੱਕ ਰਿਕਾਰਡ ਹਿੱਸੇਦਾਰੀ ਹੈ। ਓਨਟੇਰੀਓ ਦੇ 4 ਪ੍ਰਮੁੱਖ ਸਕੂਲ ਬੋਰਡਾਂ ਨੇ ਕੁਝ ਸਭ ਤੋਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਖਿਲਾਫ਼ ਅਦਾਲਤ 'ਚ ਕੇਸ ਦਾਇਰ ਕੀਤਾ ਹੈ। ਸਕੂਲ ਬੋਰਡਾਂ ਦਾ ਦੋਸ਼ ਹੈ ਕਿ ਇਹ ਇਹਨਾਂ ਕੰਪਨੀਆਂ ਦੇ ਜਿਹੜੇ ਪ੍ਰੋਡਕਟਸ ਨੇ ਉਹ ਬੱਚਿਆਂ ਦੇ ਸੋਚਣ, ਵਿਚਰਨ ਅਤੇ ਸਿੱਖਣ ਦੇ ਤਰੀਕੇ ਨੂੰ ਨੈਗੇਟਿਵਲੀ ਇੰਪੈਕਟ ਕਰ ਰਹੇ ਨੇ ਅਤੇ ਸਕੂਲਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਵੀ ਵਿਗਾੜ ਰਹੇ ਨੇ। ਟੋਰੋਂਟੋ, ਪੀਲ, ਓਟਵਾ, ਕਾਰਲਟਨ ਅਤੇ ਟੋਰੋਂਟੋ ਦੇ ਕੈਥੋਲਿਕ ਸਕੂਲ ਬੋਰਡ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਪਲੈਟਫਾਰਮਸ, ਸਨੈਪਚੈਟ ਦੀ ਸਨੈਪਿੰਕ ਅਤੇ ਟਿਕਟੌਕ ਦੀ ਮਾਲਕ ਕੰਪਨੀ ਬਾਈਟ ਡਾਂਸ ਲਿਮਿਟਡ ਕੋਲੋਂ 4.5 ਬਿਲੀਅਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਟੋਰੋਂਟੋ ਡਿਸਟ੍ਰਿਕਟ ਸਕੂਲ ਬੋਰਡ ਦੀ ਚੇਅਰ ਰੇਚਲ ਚਰਨੋਸ ਲਿਨ ਨੇ CBC ਰੇਡੀਓ ਨਾਲ ਗੱਲ ਕਰਦਿਆਂ ਕਿਹਾ ਕਿ ਵੀ ਇਹਨਾਂ ਸੋਸ਼ਲ ਮੀਡੀਆ ਕੰਪਨੀਆਂ ਨੇ ਜਾਣ ਬੁੱਝ ਕੇ ਅਜਿਹਾ ਪ੍ਰੋਡਕਟ ਬਣਾਇਆ ਜੋ ਬੜਾ ਐਡਿਕਟਿਵ ਹੈ, ਜਿਸਦੀ ਲੱਤ ਲੱਗ ਜਾਂਦੀ ਹੈ, ਜਿਸਦੇ ਲੋਕ ਆਦੀ ਹੋ ਜਾਂਦੇ ਨੇ ਅਤੇ ਉਸ ਪ੍ਰੋਡਕਟ ਨੂੰ ਫਿਰ ਬੱਚਿਆਂ ਦੇ ਵਿੱਚ ਮਾਰਕੀਟ ਕੀਤਾ। ਅਤੇ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਕੰਪਨੀਆਂ ਨੂੰ ਜਵਾਬਦੇਹ ਠਹਿਰਾਉਣ ਦੀ ਵੀ ਲੋੜ ਹੈ ਅਤੇ ਉਹਨਾਂ ਕੋਲੋਂ ਸੁਰੱਖਿਅਤ ਪ੍ਰੋਡਕਟਸ ਬਣਵਾਉਣ ਨੂੰ ਉਹਨਾਂ ਨੂੰ ਆਖਣ ਦੀ ਵੀ ਜ਼ਰੂਰਤ ਹੈ। ਸਕੂਲ ਬੋਰਡਾਂ ਨੇ ਸਕੂਲ ਫੋਰ ਸੋਸ਼ਲ ਮੀਡੀਆ ਚੇਂਜ ਨਾਂ ਦਾ ਇੱਕ ਨਵਾਂ ਗੱਠਜੋੜ ਬਣਾਇਆ ਅਤੇ ਆਪਣੀ ਇੱਕ ਨਿਊਜ਼ ਰਿਲੀਜ਼ ਵਿੱਚ ਸਕੂਲਾਂ ਨੇ ਦੋਸ਼ ਲਗਾਇਆ ਕਿ ਵਿਦਿਆਰਥੀ ਸੋਸ਼ਲ ਮੀਡੀਆ ਪ੍ਰੋਡਕਟਸ ਦੀ ਭਰਪੂਰ ਅਤੇ ਬੇਤਹਾਸ਼ਾ ਵਰਤੋਂ ਦੇ ਕਾਰਨ ਧਿਆਨ ਦੀ ਘਾਟ, ਸਿੱਖਣ ਅਤੇ ਮਾਨਸਿਕ ਸਿਹਤ ਸੰਕਟ ਦਾ ਅਨੁਭਵ ਕਰ ਰਹੇ ਨੇ। ਸਕੂਲ ਇਹ ਵੀ ਦੋਸ਼ ਲਾਉਂਦੇ ਨੇ ਕਿ ਸੋਸ਼ਲ ਮੀਡੀਆ ਪਲੈਟਫਾਰਮ ਸਾਈਬਰ ਬੁਲਿੰਗ, ਹੈਰੈਸਮੈਂਟ, ਨਫ਼ਰਤ ਭਰੇ ਭਾਸ਼ਣ ਅਤੇ ਗਲਤ ਜਾਣਕਾਰੀ ਦਾ ਵੀ ਪ੍ਰਚਾਰ ਕਰਦੇ ਨੇ ਅਤੇ ਸਕੂਲਾਂ ਵਿੱਚ ਸਰੀਰਕ ਹਿੰਸਾ ਅਤੇ ਸੰਘਰਸ਼ਾਂ ਨੂੰ ਵਧਾਉਣ ਵਿੱਚ ਵੀ ਯੋਗਦਾਨ ਪਾਉਂਦੇ ਨੇ। ਇਹ ਦੋਸ਼ ਅਜੇ ਅਦਾਲਤ ਵਿੱਚ ਸਾਬਿਤ ਨਹੀਂ ਹੋਏ ਨੇ ਅਤੇ ਉਹਨਾਂ ਦੀ ਸੁਣਵਾਈ ਕਦੋਂ ਕੀਤੀ ਜਾਵੇਗੀ ਇਸ ਬਾਰੇ ਵੀ ਕੋਈ ਨਿਰਧਾਰਿਤ ਮਿਤੀ ਨਹੀਂ ਹੈ। CBC ਟੋਰੋਂਟੋ ਨੇ ਸੰਬੰਧਿਤ ਕੰਪਨੀਆਂ ਨਾਲ ਵੀ ਸੰਪਰਕ ਕੀਤਾ ਹੈ। ਇੱਕ ਈਮੇਲ ਵਿੱਚ ਸਨੈਪ ਦੇ ਇੱਕ ਬੁਲਾਰੇ ਨੇ ਕਿਹਾ ਕਿ ਸਨੈਪਚੈਟ ਜਾਣਬੁੱਝ ਕੇ ਟ੍ਰੈਡੀਸ਼ਨਲ ਸੋਸ਼ਲ ਮੀਡੀਆ ਤੋਂ ਵੱਖਰਾ ਹੋਣ ਲਈ ਹੀ ਤਿਆਰ ਕੀਤਾ ਗਿਆ ਸੀ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਸਨੈਪਚੈਟ ਹੈ ਇਹ ਕੰਟੈਂਟ ਦੀ ਇੱਕ ਫੀਡ ਦੀ ਬਜਾਏ ਕੈਮਰੇ ਵਿੱਚ ਸਿੱਧਾ ਖੁੱਲਦਾ ਤੇ ਇਸ ਵਿੱਚ ਕੋਈ ਰਵਾਇਤੀ ਲਾਈਕ ਜਾਂ ਕਮੈਂਟ ਦੀ ਆਪਸ਼ਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬਿਹਤਰੀ ਲਈ ਸਾਡੇ ਕੋਲੇ ਹਮੇਸ਼ਾ ਇੱਕ ਰੂਮ ਹੁੰਦਾ ਹੈ, ਅਸੀਂ ਬਿਹਤਰ ਹੋਣ ਲਈ ਕੰਮ ਕਰ ਸਕਦੇ ਹਾਂ, ਪਰ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਨਜ਼ਦੀਕੀ ਦੋਸਤਾਂ ਨਾਲ ਜੁੜਨ ਅਤੇ ਖੁਸ਼ ਮਹਿਸੂਸ ਕਰਨ ਵਿੱਚ ਸਨੈਪਚੈਟ ਦੀ ਭੂਮਿਕਾ ਬਾਰੇ ਉਹ ਚੰਗਾ ਮਹਿਸੂਸ ਕਰਦੇ ਨੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਕਿਰਾਏ ਤੇ ਰਹਿਣ ਵਾਲੇ ਲੋਕਾਂ ਦੀ ਮਦਦ ਲਈ ਨਵੇਂ ਮੈਜਰਸ ਕਰਨ ਜਾ ਰਹੀ ਹੈ, ਜਿਸ ਵਿੱਚ ਇੱਕ ਨਵਾਂ ਬਿੱਲ ਆਫ ਰਾਈਟਸ ਯਾਨੀ ਰੈਂਟਰਸ ਬਿੱਲ ਆਫ ਰਾਈਟ ਵੀ ਸ਼ਾਮਲ ਹੈ। ਟਰੂਡੋ ਨੇ ਕਿਹਾ ਕਿ ਅਪਕਮਿੰਗ ਬਜਟ ਵਿੱਚ ਇਹਨਾਂ ਨਵੇਂ ਉਪਾਵਾਂ ਨੂੰ ਸ਼ਾਮਲ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਇਹ ਬੁਨਿਆਦੀ ਤੌਰ ਤੇ ਜਾਇਜ਼ ਨਹੀਂ ਹੈ ਕਿ ਕੋਈ ਬੰਦਾ $2,000 ਕਿਰਾਏ ਤੇ ਰਹਿ ਰਿਹਾ ਹੋਵੇ ਤੇ ਕੁਝ ਲੋਕ $2,000 ਦੀ ਆਪਣੇ ਘਰ ਦੀ ਕਿਸ਼ਤ ਭਰ ਕੇ ਪ੍ਰਾਪਰਟੀ ਦੀ ਕੀਮਤ ਵਧਣ ਦਾ ਵੀ ਲਾਭ ਲੈ ਰਹੇ ਹੋਣ ਅਤੇ ਆਪਣਾ ਕ੍ਰੈਡਿਟ ਸਕੋਰ ਵੀ ਵਧਾ ਰਹੇ ਹਨ। ਸਰਕਾਰ ਅਪਕਮਿੰਗ ਬਜਟ ਵਿੱਚ $15 ਮਿਲੀਅਨ ਦਾ ਟੈਨੈਂਟ ਪ੍ਰੋਟੈਕਸ਼ਨ ਫੰਡ ਵੀ ਸ਼ਾਮਲ ਕਰ ਰਹੀ ਹੈ, ਜੋ ਕਿ ਮਕਾਨ ਮਾਲਕਾਂ ਵੱਲੋਂ ਗੈਰ ਵਾਜਬ ਤਰੀਕੇ ਨਾਲ ਕਿਰਾਏ ਵਧਾਉਣ ਅਤੇ ਕਿਰਾਏਦਾਰਾਂ ਨੂੰ ਕੱਢਣ ਵਰਗੇ ਮਾਮਲਿਆਂ ਖਿਲਾਫ ਕਾਨੂੰਨੀ ਲੜਾਈ ਲੜਨ ਵਾਲੇ ਸਮੂਹਾਂ ਦੀ ਆਰਥਿਕ ਮਦਦ ਕਰੇਗਾ। ਇਸ ਐਲਾਨੇ ਗਏ ਕਿਰਾਏਦਾਰਾਂ ਦੇ ਅਧਿਕਾਰ ਕਾਨੂੰਨ ਯਾਨੀ ਰੈਂਟਰਸ ਬਿੱਲ ਆਫ ਰਾਈਟਸ ਤਹਿਤ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਨੂੰ ਆਪਣੇ ਯੂਨਿਟ ਦੇ ਪੁਰਾਣੇ ਕਿਰਾਇਆਂ ਦੀ ਜਾਣਕਾਰੀ ਦੇਣਾ ਜ਼ਰੂਰੀ ਹੋਵੇਗਾ ਅਤੇ ਲੀਜ਼ ਅਗਰੀਮੈਂਟ ਦਾ ਵੀ ਇੱਕ ਨੈਸ਼ਨਲ ਸਟੈਂਡਰਡ ਕ੍ਰੀਏਟ ਕੀਤਾ ਜਾਣਾ ਹੈ। ਸਰਕਾਰ ਮਕਾਨ ਮਾਲਕਾਂ, ਬੈਂਕਾਂ ਅਤੇ ਕ੍ਰੈਡਿਟ ਬਿਊਰੋ ਕੋਲੋਂ ਇਹ ਵੀ ਯਕੀਨੀ ਬਣਵਾਉਣਾ ਚਾਹੁੰਦੀ ਹੈ ਕਿ ਲੋਕਾਂ ਦੇ ਕ੍ਰੈਡਿਟ ਸਕੋਰਸ ਵਿੱਚ ਸਮੇਂ ਸਿਰ ਕੀਤੇ ਗਏ ਕਿਰਾਇਆਂ ਦੇ ਭੁਗਤਾਨ ਨੂੰ ਵੀ ਧਿਆਨ 'ਚ ਰੱਖਿਆ ਜਾਵੇ ਤਾਂ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ, ਜਿਹੜੇ ਯੰਗ ਕੈਨੇਡੀਅਨਸ ਨੇ, ਉਹਨਾਂ ਨੂੰ ਵੀ ਮੌਰਗੇਜ ਮਿਲਣ ਦਾ ਤੇ ਇੱਕ ਬੈਟਰ ਇੰਟਰਸਟ ਰੇਟ ਤੇ ਵੀ ਮੌਰਗੇਜ ਮਿਲਣ ਦਾ ਬਿਹਤਰ ਮੌਕਾ ਮਿਲ ਸਕੇ। 16 ਅਪ੍ਰੈਲ ਨੂੰ ਫੈਡਰਲ ਬਜਟ ਪੇਸ਼ ਕੀਤਾ ਜਾਵੇਗਾ। ਕੈਨੇਡਾ ਰੈਵਨਿਊ ਏਜੰਸੀ ਦਾ ਕਹਿਣਾ ਹੈ ਕਿ ਫੈਡਰਲ ਕੋਵਿਡ-19 ਬੈਨੀਫਿਟਸ ਦੇ ਝੂਠੇ ਕਲੇਮ ਦਾਇਰ ਕਰਨ ਕਰਕੇ ਏਜੰਸੀ ਹੁਣ ਤੱਕ ਆਪਣੇ 200 ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਚੁੱਕੀ ਹੈ। CRA ਦਾ ਕਹਿਣਾ ਹੈ ਕਿ 15 ਮਾਰਚ ਤੱਕ 232 ਕਰਮਚਾਰੀਆਂ ਨੇ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਜੋ ਸਰਬ ਸੀਗਾ ਉਹਦੇ ਲਈ ਇਨਅਪਰੋਪ੍ਰੀਏਟ ਅਰਜ਼ੀ ਦਿੱਤੀ ਅਤੇ ਇਹ ਪੈਸਾ ਪ੍ਰਾਪਤ ਕੀਤਾ ਅਤੇ ਹੁਣ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਇਹ ਗਿਣਤੀ ਦਸੰਬਰ ਦੀ ਗਿਣਤੀ ਦੀ ਤੁਲਨਾ ਵਿੱਚ 47 ਮੁਲਾਜ਼ਮਾਂ ਦਾ ਵਾਧਾ ਦਰਸਾਉਂਦੀ ਹੈ। ਗੌਰਤਲਬ ਹੈ ਕਿ ਕੈਨੇਡਾ ਸਰਕਾਰ ਨੇ ਕੋਵਿਡ ਮਹਾਮਾਰੀ ਦੌਰਾਨ 2020 ਦੇ ਵਿੱਚ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਨਾਂ ਦਾ ਅਸਿਸਟੈਂਸ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਦੇ ਤਹਿਤ ਕੋਵਿਡ ਲੋਕਡਾਊਨਾਂ ਦੌਰਾਨ ਨੌਕਰੀਆਂ ਗਵਾਉਣ ਵਾਲੇ ਲੋਕਾਂ ਦੀ ਵਿੱਤੀ ਮਦਦ ਕੀਤੀ ਜਾਂਦੀ ਸੀ। CRA ਦਾ ਕਹਿਣਾ ਕਿ ਜਿਨ੍ਹਾਂ ਨੇ ਅਣਉਚਿਤ ਤਰੀਕੇ ਨਾਲ ਬੈਨੀਫਿਟ ਪ੍ਰਾਪਤ ਕੀਤੇ ਨੇ ਉਹਨਾਂ ਨੂੰ ਇਹ ਪੈਸਾ ਮੋੜਨਾ ਪੈਣਾ ਹੈ। CRA ਨੇ ਸਰਬ ਨੂੰ ਆਪਣੇ ਮੁਲਾਜ਼ਮਾਂ ਵੱਲੋਂ ਅਟਕਵੇਂ ਤੌਰ ਤੇ ਪ੍ਰਾਪਤ ਕਰਨ ਦੀ ਅੰਦਰੂਨੀ ਜਾਂਚ ਸ਼ੁਰੂ ਕੀਤੀ ਸੀ, ਜਿਸ 'ਚ ਕਰੀਬ 600 ਮੁਲਾਜ਼ਮ ਸ਼ੱਕ ਦੇ ਘੇਰੇ ਵਿੱਚ ਸਨ, ਪਰ ਸਾਰੇ ਮੁਲਾਜ਼ਮ ਬੈਨੀਫਿਟਸ ਤੋਂ ਅਯੋਗ ਨਹੀਂ ਹਨ ਕਿਉਂਕਿ ਅਸਥਾਈ ਮੁਲਾਜ਼ਮ ਅਤੇ ਸਟੂਡੈਂਟ ਕੰਟਰੈਕਟਸ ਤੇ ਕੰਮ ਕਰਨ ਵਾਲੇ ਮੁਲਾਜ਼ਮ ਆਪਣੀ ਰੁਜ਼ਗਾਰ ਸਥਿਤੀ ਦੇ ਮੁਤਾਬਕ ਐਲੀਜੀਬਲ ਹੋ ਸਕਦੇ ਨੇ। ਏਜੰਸੀ ਅਨੁਸਾਰ ਸਮੀਖਿਆਧੀਨ ਮਾਮਲਿਆਂ ਵਿੱਚ ਹੁਣ ਤੱਕ 133 ਮੁਲਾਜ਼ਮ ਸਰਬ ਦੇ ਯੋਗ ਵੀ ਪਾਏ ਗਏ ਹਨ ਅਤੇ ਕਰੀਬ 235 ਦੀ ਸਮੀਖਿਆ ਕੀਤੀ ਜਾਣੀ ਬਾਕੀ ਹੈ। ਕੈਨੇਡਾ ਵਿੱਚ ਪੰਜਾਬੀ ਸੰਗੀਤ ਦਾ ਵਕਾਰ ਦਿਨ ਬ ਦਿਨ ਉੱਚਾ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬੀ ਗਾਇਕ ਕਰਨ ਔਜਲਾ ਨੇ ਕੈਨੇਡਾ ਦੇ ਸਭ ਤੋਂ ਵੱਡੇ, ਸਭ ਤੋਂ ਵਕਾਰੀ ਸੰਗੀਤ ਸਨਮਾਨ ਜੂਨੋ ਅਵਾਰਡ ਦੇ ਜੇਤੂਆਂ ਵਿੱਚ ਆਪਣਾ ਨਾਮ ਸ਼ਾਮਲ ਕਰਕੇ ਇਤਿਹਾਸ ਰਚਿਆ ਹੈ। ਗਾਇਕ ਅਤੇ ਰੈਪਰ ਕਰਨ ਔਜਲਾ BC ਦੇ ਸਰੀ ਦਾ ਰਹਿਣ ਵਾਲਾ ਹੈ। ਹੈਲੀਫੈਕਸ ਵਿੱਚ ਆਯੋਜਿਤ ਇਸ ਸਾਲ ਦੇ ਜੂਨੋ ਅਵਾਰਡ ਵਿੱਚ ਟਿਕਟੌਕ ਫੈਨ ਚੋਇਸ ਕੈਟਾਗਰੀ ਵਿੱਚ ਕਰਨ ਨੂੰ ਇਹ ਸਨਮਾਨ ਮਿਲਿਆ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।